गुरु प्यारी साथ संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी दी एक अमोलक लिखत आत्मा दा संगीत इस दागला साहब जी दे सामने पढ़ रहे हाँ जी। लड़ी नू जोड़न लई पिछले हिस्से नू पढ़न दी कृपालता करनी जी। भावें ओ धर्म दा खेतर होवे जां ज्ञान दा मंडल, तुसी सब तो पहला इंसान जां कुदरती मनुख बनो, पशुआं समान सादा बनो, उन्हां वांग ही सीधे साधे ते भोले पाले। खुशी अते भोलेपण विच लेले कुददे फिरदे हन, हर नोटे जोखों उठा लैंदे हन अते अपनी चोग दी चोण लई दुड़ंगे मारन नूं वी निर्छलता जाणदे हन। तुहाडे कोल भी अपनी सारी बादशाहत है, तुहाडी शान लई होर किस चीज़ की लोड़ है, फिर भी तुसी लेले नूं मार देंदे हो, पर मौत तुहानू आप सांभ लैंदी है। जो कुछ भी इत्थे बीतदा है सब सुंदर है, पर परलोक विच सब कुछ सदीवी रहण वाला है। बीत चुके अपने पूर्वजां दे वहमां भरमां नाल जुड़े रहण दा कोई लाभ नहीं है। ये तो युगां पुराने अदसड़े उल्ली लगे विश्वास हन। अगे तुरदे चलो, पशुआं दी सियाणप वल तको जो तुहानू होर बलवान बनावेगी। तुहाडे लई शर्म दी गल है जे तुहाडे कोल जानवरां वाली ओ मूल प्रवृत्ति भी नहीं है जिस दे आसरे तुसी अपना जीवन गुजार सकदे हो। अपना घर बनाओ ते अपने लई कंद मूल ते खाद खुराक दी चोण करो। इत्थों तक के जंगली जीव भी निपट शरीरक जीवन नहीं जीवदे। ये गल बड़ी हैरानी वाली है कि तुहानू उन्हां तों वी घट सूझ है। जे कोई होर चारा नहीं तां मतभेदां वाला जीवन जी लो। ये अणख नाल समझौता करके मरण नालों चंगा है। जे तुहाडे भागां विच हाली वड्डा बनना नहीं है तां छोटे बन जाओ, पर अपने आपे नाल सुहिरद ते खड़े हो के अपने आले दुआले दे मनुखी भाईचारे नाल विचरो। उन्हां महान विचारां दा निरंतर भार जो तुहाडी आत्मा दे अपने रंग रूप दे भाग नहीं हन दी झूठी लज्जा दे दबाव थले कदे भी नहीं रहना चाहीदा। वड्डे आदमियां दी इस भुलेखे विच नकल करना कि तुसी उन्हां वर्गे हो जाओगे सराप है। जे झूठे श्रिष्टाचार अते रस्मां रीतां दे दबाव थले तुहानू जीवन गुजारन लई लाचार होना पैंदा है तां इस तों चंगा है कि जे तुसी देवते नहीं बन सकदे तां मनुखां ते पशुआं वाला जीवन ही गुजारो। ब्रिछां दियां जड़ां अपने आप ही धरती विचों नमी लभ लैंदियां हन। घा दी पत्ती भी कदी कोई गलती नहीं करती, ना ही कोई कबूतर जां चिड़ी कदी गलत राय गई है। मनुख दी अपनी सियाण भरी सुगड़ता दी तुलना विच एक नन्ना बोट पक्के तौर ते जानदा है कि कदों शेर होनी है। कोई भी शहद दी मक्खी मुकरन तक सिद्धी पुज जांदी है। बाल दुध चुंगण लई अपनी मां दी छाती नूं अवश टूण लैंदा है। इसे तरह हर सच्चा प्रेमी लभदा लभदा अपनी प्रेमिका स्त्री तक पुजी जांदा है। फिर मनुख अपने प्रभु प्रीतम कोल किवें नहीं पुज सकदा। एक वार तां मैं उस प्रभु प्रीतम दे इतने नेड़े पुज गया कि मैं उसकी बांह पकड़न वाला ही सां, पर प्रभु प्रीतम ये जानदा सी कि मैं उस कोलों बहुत दूर हाँ, पर मैं उस दे नाल सां। उन्हां विचों एक अजिहा सुंदर ते बुरियार सी ते दूजा बड़ा सिद्धा सादा नेक इंसान, पर परमात्मा दियां बख्शिशां बड़ियां विचित्र हन। ये अचन चेती भले अते बुरे उते अपनी मेहर कर देंदियां हन अते उस दियां बख्शिशां इतनियां अनंत ते दयालु हन कि कोई भी इन्हां दी ठीक ठीक गिणती मिणती नहीं कर सकदा। इस लई कुदरत अनुसार चलो ते अपने आप नूं खुशी ते गमी दियां मूक पीड़ां दे हवाले इंज कर दियो जिवें पंछी अजिहा करदे हन। हाँ जी, इस लई कुदरत अनुसार चलो ते अपने आप नूं खुशी ते गमी दियां मूक पीड़ां दे हवाले इंज कर दियो जिवें पंछी अजिहा करदे हन। मैं तुहाडियां खुशियां उप्पर ਇਸ ਤੋਂ ਬਿਨਾਂ ਹੋਰ ਕੋਈ ਰੋਕ ਨਹੀਂ ਲਾਉਂਦਾ ਕਿ ਤੁਸੀਂ ਆਪਣੇ ਆਪੇ ਵਿੱਚ ਹੋਰ ਸੁੰਦਰ ਹੋ ਕੇ ਵਿਕਾਸ ਕਰੋ। ਇਹ ਸੁੰਦਰਤਾ ਹੀ ਤੁਹਾਡੇ ਅੰਦਰਲੇ ਸੱਚ ਦਾ ਸੱਚਾ ਪ੍ਰਗਟਾਵ ਹੈ। ਇਸ ਗੱਲ ਦੀ ਕੋਈ ਪਰਵਾਹ ਨਾ ਕਰੋ ਕਿ ਦੂਜੇ ਤੁਹਾਡੇ ਬਾਰੇ ਕੀ ਕਹਿੰਦੇ ਹਨ। ਕੋਈ ਵੀ ਬਾਹਰਲੀ ਵਸਤੂ ਤੁਹਾਡੇ ਜੀਵਨ ਦੇ ਚਾਜਾਚਾਰ ਵਿੱਚ ਕਿਸੇ ਕਦਰ ਕੀਮਤ ਦਾ ਵਾਅਦਾ ਨਹੀਂ ਕਰ ਸਕਦੀ। ਕਮਲ ਚਿੱਕੜ ਵਿੱਚੋਂ ਉੱਗ ਕੇ ਆਪਣੀ ਸੁੰਦਰਤਾ ਦੀ ਸ਼ਾਨ ਵਿੱਚ ਸਭ ਨੂੰ ਚਕਰਿਤ ਕਰ ਦਿੰਦਾ ਹੈ। ਫੁੱਲ ਕੰਢਿਆਂ ਉੱਤੇ ਹੀ ਆਪਣੀ ਸ਼ਾਨ ਦਾ ਪੁਟਾਰਾ ਖੋਲ੍ਹ ਦਿੰਦਾ ਹੈ। ਮਿੱਟੀ ਰੰਗਾ ਗੱਦੇ ਦਾ ਬੱਚਾ ਆਪਣੇ ਵਛੇਰੇ ਵਰਗੀ ਛੋਟੀ ਅਵਸਥਾ ਵਿੱਚ ਕੁੱਦਦਾ ਕਿੰਨਾ ਸੋਹਣਾ ਲੱਗਦਾ ਹੈ। ਬਸੰਤੀ ਚਿੜੀ ਤਾਂ ਆਪਣੇ ਅੰਡੇ ਦੇ ਖੋਲ ਵਿੱਚੋਂ ਹੀ ਇੱਕ ਗੀਤ ਵਾਂਗ ਬਾਹਰ ਆਉਂਦੀ ਹੈ। ਇਸ ਲਈ ਹੇ ਮਨੁੱਖ, ਤੂੰ ਆਪਣੇ ਚਿੱਕੜ ਗਾਰੇ ਅਤੇ ਮਿੱਟੀ ਵਿੱਚੋਂ ਇੱਕ ਗੀਤ ਦੀ ਤਰ੍ਹਾਂ ਬਾਹਰ ਆ। ਸੁੰਦਰਤਾ ਦਾ ਸ਼ਬਦ, ਮਿੱਤਰਤਾ ਦਾ ਫੁੱਲ ਅਤੇ ਮਨੋ ਭਾਵਾਂ ਦੀ ਸ਼ਾਨ ਬਣ ਜਾ। ਵਿਚਾਰ, ਐਸ਼ਵਰਜ, ਵਹਿਮ, ਭਰਮ, ਜਬਰ ਢਾਉਣ ਵਾਲੀਆਂ ਆਦਤਾਂ, ਕਤਲ ਅਤੇ ਲੁੱਟਮਾਰ ਆਦਿ ਦੀਆਂ ਕਾਲ ਕੋਠੜੀਆਂ ਉਨੀਆਂ ਹੀ ਅੰਧਕਾਰਮਈ ਹੁੰਦੀਆਂ ਹਨ ਜਿੰਨੀਆਂ ਕਿ ਇੱਟਾਂ ਅਤੇ ਚੂਨੇ ਦੀਆਂ ਬਣੀਆਂ ਹੋਈਆਂ ਜੇਲ੍ਹਾਂ। ਜਾਬਰ ਦੇ ਤਸੀਏ ਤਾਂ ਜਬਰ ਸਹਿਣ ਵਾਲੇ ਵਿਅਕਤੀ ਦੀ ਮੌਤ ਨਾਲ ਹੀ ਮੁੱਕ ਜਾਂਦੇ ਹਨ, ਪਰ ਜਿਹੜਾ ਜਾਬਰ ਕਮਜ਼ੋਰ ਦੇ ਦਿਲ ਉੱਤੇ ਜ਼ਖਮ ਕਰਦਾ ਹੈ ਅਤੇ ਉਸਨੂੰ ਦੁੱਖ ਪਹੁੰਚਾਉਂਦਾ ਹੈ, ਦਾ ਕ੍ਰੋਧ ਪਰਲੋਕ ਵਿੱਚ ਵੀ ਨਾਲ ਜਾਂਦਾ ਹੈ। ਕਿਉਂ? ਜੋ ਉਹਨਾਂ ਨੇ ਆਪਣੀ ਅੰਦਰਲੀ ਮਨੁੱਖਤਾ ਦੀ ਸੁੰਦਰਤਾ ਨੂੰ ਭੰਗ ਕੀਤਾ ਹੈ, ਇਸ ਲਈ ਉਹ ਸਦੀਆਂ ਤੱਕ ਦੁਖੀ ਰਹਿੰਦੇ ਹਨ। ਆਪਣੀ ਯਾਦ ਸ਼ਕਤੀ ਦੀ ਹਿੰਸਾ ਅਤੇ ਵਿਚਾਰ ਦੀ ਸੂਖਮ ਕੈਦ ਤੋਂ ਰਿਹਾਈ ਨਹੀਂ ਮਿਲ ਸਕਦੀ। ਸਦੀਆਂ ਤੱਕ ਉਹ ਮਨੁੱਖ ਜਿਨ੍ਹਾਂ ਨੇ ਆਪਣੀ ਹੀ ਮਨੁੱਖਤਾ ਨੂੰ ਜ਼ਖਮੀ ਕੀਤਾ ਹੁੰਦਾ ਹੈ, ਦਾ ਵੀ ਅਜਿਹਾ ਹੀ ਹਸ਼ਰ ਹੁੰਦਾ ਹੈ। ਇਸ ਵਰਤਾਰੇ ਨੂੰ ਦੇਖਣ ਲਈ ਤੁਹਾਨੂੰ ਕਿਸੇ ਹੋਰ ਸੰਸਾਰ ਵਿੱਚ ਜਾਣ ਦੀ ਲੋੜ ਨਹੀਂ ਹੈ। ਇੱਥੇ ਹੀ ਤੁਹਾਡੇ ਸਾਹਮਣੇ ਕਈ ਅਜਿਹੀਆਂ ਜਾਤੀਆਂ ਹਨ ਜਿਨ੍ਹਾਂ ਨੇ ਆਪਣੇ ਮਨ ਦੀ ਉਸ ਚਾਰ ਦੁਆਰੀ ਤੋਂ ਕਦੇ ਬਾਹਰ ਕਦਮ ਨਹੀਂ ਰੱਖਿਆ ਜਿਸ ਵਿੱਚ ਸਦੀਆਂ ਪਹਿਲਾਂ ਉਹਨਾਂ ਦਾ ਜਨਮ ਹੋਇਆ ਸੀ। ਫਿਰ ਵੀ ਉਹ ਆਪਣੇ ਬੰਧਨਾਂ ਵਿੱਚ ਸੰਤੁਸ਼ਟ ਦਿਖਾਈ ਦਿੰਦੀਆਂ ਹਨ। ਇਹ ਖੁਸ਼ੀ ਉਹਨਾਂ ਦਾ ਸੰਤਾਪ ਹੈ। ਇਸ ਇਖਲਾਕੀ ਮੌਤ ਦਾ ਇੱਕ ਕਿੱਡਾ ਵੱਡਾ ਦੁਖਾਂਤ ਹੈ ਜਿਸਨੇ ਦੁੱਖ ਨੂੰ ਅਨੁਭਵ ਕਰਨ ਲਈ ਵੀ ਉਹਨਾਂ ਦੀਆਂ ਭਾਵਨਾਵਾਂ ਨੂੰ ਸੁਣ ਕਰ ਛੱਡਿਆ ਹੈ। ਉੱਠੋ ਅਤੇ ਨਾ ਕਾਲ ਕੋਠੜੀ ਦੀਆਂ ਕੰਧਾਂ ਨੂੰ ਤੋੜ ਦਿਓ। ਸਭ ਤੋਂ ਅਰੋਗ ਵਿਚਾਰ ਵੀ ਸੰਤਾਪ ਬਣ ਜਾਂਦਾ ਹੈ ਜੇ ਉਹ ਇਸ ਤਰ੍ਹਾਂ ਪਰਵਾਜ਼ ਨਹੀਂ ਕਰਦਾ। ਜਿਵੇਂ ਇੱਕ ਪੰਛੀ ਆਪਣੇ ਆਲਣੇ ਵਿੱਚੋਂ ਉੱਡਦਾ ਹੈ, ਆਪਣੇ ਲਈ ਨਵਾਂ ਭੂਤ ਅਤੇ ਨਵਾਂ ਭਵਿੱਖ ਸਿਰਜੋ। ਹਾਂਜੀ, ਉੱਠੋ ਅਤੇ ਇਹਨਾਂ ਕਾਲ ਕੋਠੜੀ ਦੀਆਂ ਕੰਧਾਂ ਨੂੰ ਤੋੜ ਦਿਓ। ਸਭ ਤੋਂ ਅਰੋਗ ਵਿਚਾਰ ਵੀ ਸੰਤਾਪ ਬਣ ਜਾਂਦਾ ਹੈ ਜੇ ਉਹ ਇਸ ਤਰ੍ਹਾਂ ਪਰਵਾਜ਼ ਨਹੀਂ ਕਰਦਾ ਜਿਵੇਂ ਇੱਕ ਪੰਛੀ ਆਪਣੇ ਆਲਣੇ ਵਿੱਚੋਂ ਉੱਡਦਾ ਹੈ। ਆਪਣੇ ਲਈ ਨਵਾਂ ਭੂਤ ਅਤੇ ਨਵਾਂ ਭਵਿੱਖ ਸਿਰਜੋ। ਇੱਥੋਂ ਤੱਕ ਕੇਂਦਰੀਆਂ ਦੇ ਭੋਗ ਵਿਲਾਸ ਜਦੋਂ ਨਵ ਜਨਮੇ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਘਿਰਣਾ ਕਰਦੇ ਹਾਂ ਵੀ ਪ੍ਰਾਰਥਨਾ ਬਣ ਜਾਂਦੇ ਹਨ। ਨਵੀਂ ਉਭਰ ਰਹੀ ਜਵਾਨੀ ਜਿਸਨੇ ਹੁਣੇ ਹੀ ਆਪਣੇ ਜੀਵਨ ਦੀ ਕਲੀ ਨੂੰ ਖੋਲ੍ਹਿਆ ਹੈ, ਇੱਕ ਪ੍ਰਕਾਰ ਦਾ ਪ੍ਰਗਟਾ ਹੁੰਦਾ ਹੈ। ਅਜੇ ਨਵਜਾਤ ਆਨੰਦ ਮੰਗਲ ਨਾਲ ਸੰਪਰਕ ਤੁਹਾਨੂੰ ਫਰਿਸ਼ਤੇਹਾਰ ਬਣਾ ਦਿੰਦਾ ਹੈ, ਪਰ ਇਹ ਸਭ ਤੁਹਾਡੇ ਲਈ ਨਵੀਆਂ ਜ਼ੰਜੀਰਾਂ ਕੱਢ ਰਹੇ ਹੁੰਦੇ ਹਨ ਅਤੇ ਤੁਹਾਨੂੰ ਅਜੇ ਕੈਦਖਾਨਿਆਂ ਵਿੱਚ ਬੰਦ ਕਰ ਦਿੰਦੇ ਹਨ ਜੋ ਭੂਤਾਂ ਅਤੇ ਰੂਹਾਂ ਦੀ ਪਕੜ ਤੋਂ ਭੈੜੀਆਂ ਹੁੰਦੀਆਂ ਹਨ। ਤੁਹਾਡੀਆਂ ਅੱਖਾਂ ਕਿਵੇਂ ਚੋਰਾਂ ਵਾਂਗ ਸ਼ਿਕਾਰ ਢੂੰਡਦੀਆਂ ਹਨ ਅਤੇ ਤੁਸੀਂ ਉਹਨਾਂ ਜੁਆਰੀਆਂ ਵਾਂਗ ਕਰੂਪ ਹੁੰਦੇ ਜਾਂਦੇ ਹੋ ਜਿਨ੍ਹਾਂ ਨੇ ਆਪਣਾ ਸਭ ਕੁਝ ਲੁਟਾ ਕੇ ਹੁਣ ਆਪਣੇ ਚਰਿੱਤਰ ਨੂੰ ਨੰਗੀ ਕਠੋਰਤਾ ਦਾ ਰੂਪ ਦੇ ਦਿੱਤਾ ਹੈ ਅਤੇ ਹੁਣ ਉਸ ਨਰਕ ਵਿੱਚ ਜਾ ਪੁੱਜੇ ਹਨ ਜਿੱਥੇ ਨਰਕ ਦੇ ਪਾਂਬੜ ਬਲ ਰਹੇ ਹਨ ਅਤੇ ਰੂਹਾਂ ਹਾਹਾਕਾਰ ਅਤੇ ਪੁਕਾਰ ਕਰ ਰਹੀਆਂ ਹਨ। ਇਸ ਲਈ ਸਭ ਦੁੱਖਾਂ ਅਤੇ ਸੁੱਖਾਂ ਦਾ ਫਲ ਸੁੰਦਰ ਹੋਣ ਵਿੱਚ ਹੈ ਅਤੇ ਸੁਤੰਤਰਤਾ ਦਾ ਪ੍ਰਮਾਣ ਜਾਂ ਮੁੱਲ ਇਸ ਗੱਲ ਵਿੱਚ ਹੈ ਕਿ ਤੁਸੀਂ ਹੋਰ ਚੇਤਨ ਜੀਵਾਂ ਨਾਲ ਕਿੰਨੀ ਦਇਆ, ਪ੍ਰੇਮ ਅਤੇ ਹਮਦਰਦੀ ਨਾਲ ਪੇਸ਼ ਆਉਂਦੇ ਹੋ। ਪ੍ਰਾਰਥਨਾ ਤਾਂ ਇੱਕ ਰਸਮੀ ਅਤੇ ਨੀਰਸ ਜਿਹੀ ਗੱਲ ਹੈ, ਪਰ ਤੁਹਾਡੀ ਆਪਣੇ ਆਪੇ ਪ੍ਰਤੀ ਕੀਤੀ ਗਈ ਪੂਜਾ ਦਾ ਕੀ ਹਾਲ ਹੈ? ਕੀ ਇਹ ਸਭ ਤੋਂ ਵੱਡਾ ਵਹਿਮ ਭਰਮ ਨਹੀਂ ਹੈ ਕਿ ਅਸੀਂ ਵਿਅਰਥ ਹੀ ਖਾਣ ਪੀਣ ਅਤੇ ਆਨੰਦ ਮੰਗਲ ਵਿੱਚ ਆਪਣਾ ਜੀਵਨ ਗੁਜ਼ਾਰ ਦਈਏ? ਤੁਹਾਡੇ ਨਾ ਭੋਗ ਵਿਲਾਸਾਂ ਦੀ ਨਿਰਾਰਥਕਤਾ ਦਾ ਫਲ ਮਨੁੱਖੀ ਮੁਸੀਬਤਾਂ ਤੋਂ ਵੀ ਵਧੇਰੇ ਦੁਖਦਾਈ ਹੁੰਦਾ ਹੈ। ਇਸ ਦਾ ਅੰਤ ਪੂਰੀ ਤਰ੍ਹਾਂ ਮਾਰ ਮੁਕਾਉਣ ਵਾਲਾ ਅਤੇ ਰੂਹ ਦੀ ਮੌਤ ਵਿੱਚ ਆਉਂਦਾ ਹੈ। ਪਰ ਦੂਜੇ ਬੰਨੇ ਮਨੁੱਖੀ ਮੁਸੀਬਤਾਂ ਦੀ ਹਾਲਤ ਵਿੱਚ ਇਸ ਤੋਂ ਪ੍ਰਾਰਥਨਾ ਦੇ ਰੂਪ ਵਿੱਚ ਮੁਕਤੀ ਮਿਲ ਜਾਂਦੀ ਹੈ, ਨਵੀਂ ਆਸ ਜਾਗ ਪੈਂਦੀ ਹੈ ਅਤੇ ਮਨੁੱਖ ਦੀ ਨਵ ਘਾੜਤ ਇਸ ਤਰ੍ਹਾਂ ਹੋ ਜਾਂਦੀ ਹੈ ਜਿਵੇਂ ਉਹ ਨਵੇਂ ਸਿਰਿਓਂ ਰਚਿਆ ਗਿਆ ਹੋਵੇ। ਆਪਣੇ ਪ੍ਰਤੀ ਅਰੁਚੀ ਅਤੇ ਲਾਪਰਵਾਹੀ ਅਤੇ ਦੂਜਿਆਂ ਸਭਨਾਂ ਉੱਤੇ ਉਂਗਲਾਂ ਚੁੱਕਣਾ ਬੜਾ ਖਤਰਨਾਕ ਹੁੰਦਾ ਹੈ। ਤੁਹਾਡੇ ਜ਼ੁਲਮ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਤਾਂ ਇਵਜ਼ਾਨਾ ਉਸਦੀ ਮੌਤ ਪਿੱਛੋਂ ਮਿਲ ਜਾਵੇਗਾ, ਪਰ ਤੁਹਾਡੀ ਕੀ ਹਾਲਤ ਹੋਵੇਗੀ? ਤੁਹਾਡੀ ਆਤਮਾ ਦਾ ਸੰਪੂਰਨ ਨਾਸ਼। ਹਾਂਜੀ, ਆਪਣੇ ਪ੍ਰਤੀ ਅਰੁਚੀ ਅਤੇ ਲਾਪਰਵਾਹੀ ਅਤੇ ਦੂਜਿਆਂ ਸਭਨਾਂ ਉੱਤੇ ਉਂਗਲਾਂ ਚੁੱਕਣਾ ਬੜਾ ਖਤਰਨਾਕ ਹੁੰਦਾ ਹੈ। ਤੁਹਾਡੇ ਜ਼ੁਲਮ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਤਾਂ ਇਵਜ਼ਾਨਾ ਉਸਦੀ ਮੌਤ ਪਿੱਛੋਂ ਮਿਲ ਜਾਵੇਗਾ, ਪਰ ਤੁਹਾਡੀ ਕੀ ਹਾਲਤ ਹੋਵੇਗੀ? ਤੁਹਾਡੀ ਆਤਮਾ ਦਾ ਸੰਪੂਰਨ ਨਾਸ਼। ਹੋਰਨਾਂ ਦੇ ਤੁਹਾਡੇ ਸਨਮੁੱਖ ਕੀਤੇ ਸੱਚ ਬਾਰੇ ਕੀਤੇ ਗਏ ਐਲਾਨ ਤੁਹਾਨੂੰ ਪ੍ਰਵਾਨ ਨਹੀਂ ਹੋ ਸਕਦੇ। ਇਸ ਲਈ ਤੁਸੀਂ ਆਪਣੇ ਆਪੇ ਦੀ ਸੁੰਦਰਤਾ ਦਾ ਆਪਣੇ ਪ੍ਰਤੀ ਆਪ ਐਲਾਨ ਕਰੋ ਅਤੇ ਆਪਣੇ ਹੀ ਸਹੇੜੇ ਹੋਏ ਦੁੱਖਾਂ ਸੁੱਖਾਂ ਦੀ ਕੈਦ ਤੋਂ ਆਪਣੇ ਆਪ ਨੂੰ ਸੁਤੰਤਰ ਕਰੋ। ਕਿਸੇ ਹੋਰ ਨੇ ਤੁਹਾਡੇ ਲਈ ਇਹ ਕਾਲ ਕੋਠੜੀਆਂ ਨਹੀਂ ਬਣਾਈਆਂ, ਅਤੇ ਜੇ ਮੈਂ ਵੀ ਆਪ ਆ ਕੇ ਤੁਹਾਡੀ ਖਾਤਰ ਇਹਨਾਂ ਨੂੰ ਤੋੜ ਦੇਵਾਂ ਤਾਂ ਉਸਦਾ ਵੀ ਕੀ ਲਾਭ ਹੋ ਸਕਦਾ ਹੈ? ਮੁੱਖ ਗੱਲ ਤਾਂ ਇਹ ਹੈ ਕਿ ਤੁਹਾਨੂੰ ਖੁੱਲ੍ਹੀ ਹਵਾ ਦੀ ਸੁਤੰਤਰਤਾ ਦਾ ਅਹਿਸਾਸ ਹੋਣਾ ਚਾਹੀਦਾ ਹੈ। ਜਿੰਨਾ ਚਿਰ ਇਹ ਨਹੀਂ ਆਉਂਦਾ, ਤੁਸੀਂ ਕੀੜੇ ਕਿਰਮਾਂ ਵਾਂਗ ਫਿਰ ਆਪਣੀਆਂ ਕਾਲ ਕੋਠੜੀਆਂ ਬਣਾ ਲਓਗੇ। ਤਾਂ ਫਿਰ ਆਪ ਸੁਤੰਤਰ ਹੋਣ ਲਈ ਚੁਣੋ ਅਤੇ ਗੁਰੂ ਜੀ ਦੀਆਂ ਭਲਿਆਈਆਂ ਨੂੰ ਇਕੱਤਰ ਕਰਨ ਲਈ ਕੁਝ ਕਾਲ ਕਾ ਲਓ। ਫਿਰ ਦੁਹਰਾ ਦੇਈਏ, ਕਿਸੇ ਹੋਰ ਨੇ ਤੁਹਾਡੇ ਲਈ ਇਹ ਕਾਲ ਕੋਠੜੀਆਂ ਨਹੀਂ ਬਣਾਈਆਂ, ਅਤੇ ਜੇ ਮੈਂ ਵੀ ਆਪ ਆ ਕੇ ਤੁਹਾਡੀ ਖਾਤਰ ਇਹਨਾਂ ਨੂੰ ਤੋੜ ਦੇਵਾਂ ਤਾਂ ਉਸਦਾ ਵੀ ਕੀ ਲਾਭ ਹੋ ਸਕਦਾ ਹੈ? ਮੁੱਖ ਗੱਲ ਤਾਂ ਇਹ ਹੈ ਕਿ ਤੁਹਾਨੂੰ ਖੁੱਲ੍ਹੀ ਹਵਾ ਦੀ ਸੁਤੰਤਰਤਾ ਦਾ ਅਹਿਸਾਸ ਹੋਣਾ ਚਾਹੀਦਾ ਹੈ। ਜਿੰਨਾ ਚਿਰ ਇਹ ਨਹੀਂ ਹੁੰਦਾ, ਤੁਸੀਂ ਕੀੜੇ ਕਿਰਮਾਂ ਵਾਂਗ ਫਿਰ ਆਪਣੀਆਂ ਕਾਲ ਕੋਠੜੀਆਂ ਬਣਾ ਲਵੋਗੇ। ਤਾਂ ਫਿਰ ਆਪ ਸੁਤੰਤਰ ਹੋਣ ਲਈ ਚੁਣੋ ਅਤੇ ਗੁਰੂ ਜੀ ਦੀਆਂ ਭਲਿਆਈਆਂ ਨੂੰ ਇਕੱਤਰ ਕਰਨ ਲਈ ਕੁਝ ਕਾਲ ਕਾ ਲਓ। ਜਿਵੇਂ ਮੈਂ ਤੁਹਾਡੇ ਲਈ ਉਹਨਾਂ ਸੁੱਖਾਂ ਦੀ ਇੱਛਾ ਨਹੀਂ ਰੱਖਦਾ ਜੋ ਤੁਹਾਨੂੰ ਸੁਤੰਤਰ ਨਹੀਂ ਕਰਦੇ, ਤਿਵੇਂ ਹੀ ਮੈਂ ਤੁਹਾਡੇ ਲਈ ਉਹ ਦੁੱਖ ਨਹੀਂ ਚਾਹੁੰਦਾ ਜੋ ਤੁਹਾਨੂੰ ਸੁਤੰਤਰਤਾ ਵੱਲ ਨਹੀਂ ਲੈ ਕੇ ਜਾਂਦੇ। ਮੈਂ ਤਾਂ ਦੁਐਤ ਮੁਖੀ ਹਾਂ। ਇਹ ਸਭ ਚੀਜ਼ਾਂ ਮਾਨਸਿਕ ਤੌਰ 'ਤੇ ਨਾ ਕਰਨ ਯੋਗ ਹਨ। ਜੇ ਅਦਵੈਤ ਦੇ ਬਾਵਜੂਦ ਵੀ ਤੁਸੀਂ ਆਪਣੇ ਆਪ ਨੂੰ ਭਾਵਨਾਵਾਂ, ਸਵਾਰਥ ਅਤੇ ਪਰਮਾਤਮਾ ਦੀ ਰਜ਼ਾ ਨੂੰ ਪ੍ਰਵਾਨ ਕਰਨ ਅਰਥਾਤ ਭਾਣਾ ਮੰਨਣ ਨੂੰ ਪ੍ਰਵਾਨ ਕਰਕੇ ਆਪਣੇ ਅੰਤਹਿਕਰਨ ਨੂੰ ਸਾਫ਼ ਕਰਕੇ ਨਹੀਂ ਧੋਤਾ ਤਾਂ ਇਹ ਠੀਕ ਨਹੀਂ ਹੈ। ਤੁਹਾਨੂੰ ਆਪਣੇ ਅੰਤਹਿਕਰਨ ਵਿੱਚ ਕਰਤਾਰ ਦੀ ਹੋਣ ਦਾ ਅਹਿਸਾਸ ਹੱਡ ਮਾਸ ਦੇ ਯਥਾਰਥ ਦੀ ਨਿਆਈ ਹੋਣਾ ਚਾਹੀਦਾ ਹੈ, ਅਤੇ ਫਲਸਰੂਪ ਇਸ ਦੁਆਰਾ ਮਨੁੱਖ, ਪਸ਼ੂ, ਪੰਛੀ ਸਭ ਨਾਲ ਤੁਹਾਡੀ ਸਾਂਝ ਉਤਪੰਨ ਹੋਣੀ ਚਾਹੀਦੀ ਹੈ। ਅਜਿਹੀਆਂ ਸ਼ਕਤੀਆਂ ਕਾਰਜਸ਼ੀਲ ਹਨ ਜੋ ਤੁਹਾਨੂੰ ਮਨੁੱਖ ਬਣਾਉਂਦੀਆਂ ਹਨ, ਪ੍ਰਭੂ ਪ੍ਰੀਤਮ ਨਾਲ ਜੋੜਦੀਆਂ ਅਤੇ ਸੁਤੰਤਰਤਾ ਪ੍ਰਦਾਨ ਕਰਦੀਆਂ ਹਨ। ਦੂਜੇ ਬੰਨੇ ਉਹ ਸ਼ਕਤੀਆਂ ਕਰਮਸ਼ੀਲ ਹਨ ਜੋ ਆਤਮਾ ਦਾ ਵਿਨਾਸ਼ ਕਰਦੀਆਂ ਹਨ। ਦੋਵੇਂ ਹੀ ਆਪਣੇ ਆਪ ਨੂੰ ਵੱਡਾ ਸਿੱਧ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਇੱਕ ਤਾਂ ਆਤਮਾ ਨੂੰ ਬਣਾਉਣ ਵਾਲੀ ਹੈ, ਦੂਜੀ ਨਸ਼ਟ ਕਰਨ ਵਾਲੀ। ਇੱਕ ਜੀਵਨ ਦੇਣ ਵਾਲੀ ਹੈ ਅਤੇ ਦੂਜੀ ਮੌਤ। ਇੱਕ ਸੁੰਦਰਤਾ ਦੇ ਨਾਨਾਪਣ ਵਿੱਚ ਇੱਕ ਸੁਰਤਾ ਉਤਪੰਨ ਕਰਨ ਵਾਲੀ ਹੈ ਅਤੇ ਦੂਜੀ ਕਰੂਪਤਾ ਅਤੇ ਬਦਸੂਰਤੀ ਪੈਦਾ ਕਰਨ ਵਾਲੀ। ਮੈਂ ਤਾਂ ਆਤਮਾ ਦੀ ਭੌਤਿਕਤਾ ਦੀ ਰੱਖਿਆ ਕਰਨ ਵਾਲਾ ਹਾਂ ਜੋ ਸਰੀਰ ਦੀ ਭੌਤਿਕ ਸੁੰਦਰਤਾ ਨੂੰ ਵੀ ਸੁਰੱਖਿਅਤ ਕਰਦੀ ਹੈ। ਮੈਂ ਤਾਂ ਸਹੰਸਰ ਦੈਵੀ ਰੂਪਾਂ ਨੂੰ ਪਿਆਰ ਕਰਦਾ ਹਾਂ। ਇਸ ਲਈ ਜਗਿਆਸੂਓ, ਉੱਠੋ ਅਤੇ ਉਹਨਾਂ ਸ਼ਕਤੀਆਂ ਵਿਰੁੱਧ ਲੜਨ ਲਈ ਕਮਰ ਕੱਸੇ ਕਰ ਲਓ ਜੋ ਤੁਹਾਨੂੰ ਸੁਣ ਕਰਨ 'ਤੇ ਤੁਲੀਆਂ ਹੋਈਆਂ ਹਨ, ਅਤੇ ਆਪਣੇ ਆਪ ਨੂੰ ਸੈਨਿਕਾਂ ਦੀ ਤਰ੍ਹਾਂ ਸ਼ਸਤਰਬੱਧ ਕਰਕੇ ਪਰਮਾਤਮਾ, ਸੁਤੰਤਰਤਾ ਅਤੇ ਸੁੰਦਰਤਾ ਲਈ ਜੰਗ ਕਰੋ। ਮੈਂ ਉਸ ਸ਼ਬਦ ਦੀ ਖਾਤਰ ਆਪਣਾ ਸਾਰਾ ਆਦਰਸ਼ਵਾਦ ਕੁਰਬਾਨ ਕਰ ਦੇਵਾਂਗਾ ਜਿਸ ਦੁਆਰਾ ਬਾਲ ਸਰੂਪ ਰੱਬ ਦੀ ਰੱਖਿਆ ਹੋ ਸਕਦੀ ਹੈ। ਮੈਂ ਆਪਣੇ ਸਾਰੇ ਯਥਾਰਥਵਾਦ ਨੂੰ ਉਸ ਸੁਪਨੇ ਦੀ ਖਾਤਰ ਵਾਰ ਸਕਦਾ ਹਾਂ ਜਿਸ ਸੁਪਨੇ ਦਾ ਮਧੁਰ ਸੰਗੀਤ ਲੋਕਾਂ ਦੀ ਆਤਮਾ ਵਿੱਚ ਸਿੱਧਾ ਉਤਰ ਜਾਂਦਾ ਹੈ ਅਤੇ ਉਹਨਾਂ ਨੂੰ ਸਿੱਧੀ ਸਾਦੀ ਮਨੁੱਖਤਾ ਦੀਆਂ ਭਾਵਨਾਵਾਂ ਅਤੇ ਦੁੱਖਾਂ ਦੀ ਅਸਲੀਅਤ ਤੋਂ ਜਾਣੂ ਕਰਾਉਂਦਾ ਹੈ। ਜੇ ਉਸ ਆਦਰਸ਼ ਪ੍ਰਭੂ ਅਰਥਾਤ ਸੁੰਦਰ ਮਨੁੱਖ ਦਾ ਚਿੱਤਰ ਪ੍ਰਕਾਸ਼ ਅਤੇ ਹਨੇਰੇ ਪੁੰਨ ਅਤੇ ਪਾਪ ਦੀ ਦੁਐਤ ਮੁਖੀ ਹੋਣ ਤੋਂ ਬਿਨਾਂ ਸੰਪੂਰਨ ਨਹੀਂ ਹੋ ਸਕਦਾ ਤਾਂ ਫਿਰ ਮੇਰੇ ਕੋਲੋਂ ਆਤਮਿਕ ਅਨੁਭੂਤੀ ਦਾ ਦਾਰਸ਼ਨਿਕ ਸੰਕਲਪ ਅਤੇ ਉਸ ਨਾਲ ਸੰਬੰਧਿਤ ਸਾਰੇ ਜੰਤਰ ਪਰੇ ਹਟਾ ਦਿਓ। ਜਿਸ ਇੱਕ ਰੂਪਤਾ ਨਾਲ ਮੇਰਾ ਸੰਬੰਧ ਹੈ ਉਹ ਇਸ ਸੰਸਾਰ ਵਿੱਚ ਵਸਤੂਆਂ ਨੂੰ ਵਧੇਰੇ ਸੁੰਦਰ ਰੂਪ ਦੇਣ ਵਾਲੀ ਹੈ। ਇੱਥੇ ਮੇਰਾ ਦ੍ਰਿਸ਼ਟੀਕੋਣ ਭਾਵੇਂ ਦਾਰਸ਼ਨਿਕ ਨਹੀਂ ਹੈ, ਪਰ ਕੀ ਤੁਹਾਨੂੰ ਯਕੀਨ ਹੈ ਕਿ ਜੀਵਨ ਦਾ ਸੰਚਾਲਨ ਤੁਹਾਡੇ ਦੱਸੇ ਦਾਰਸ਼ਨਿਕ ਸਿਧਾਂਤਾਂ ਅਨੁਸਾਰ ਹੋ ਰਿਹਾ ਹੈ? ਮੇਰੇ ਲਈ ਆਪਣੇ ਆਪ ਵਿੱਚ ਕੋਈ ਵੀ ਚੀਜ਼ ਭਲੀ ਜਾਂ ਬੁਰੀ ਨਹੀਂ ਹੈ। ਇਹ ਤਾਂ ਵਿਸ਼ੇ ਵਸਤੂ ਦੀਆਂ ਰੇਖਾਵਾਂ ਅਤੇ ਪ੍ਰਸਥਿਤੀਆਂ ਦੇ ਸਥਿਤੀ ਗਿਆਨ ਅਤੇ ਢਾਂਚੇ ਉੱਤੇ ਨਿਰਭਰ ਕਰਦਾ ਹੈ ਕਿ ਭਲਾ ਅਤੇ ਬੁਰਾ ਕੀ ਹੋ ਸਕਦਾ ਹੈ। ਕਦੀ ਮੈਂ ਤਲਵਾਰ ਦੀ ਵਰਤੋਂ ਨੂੰ ਵਰਦਾਨ ਸਮਝਦਾ ਹਾਂ ਅਤੇ ਫਿਰ ਕਿਸੇ ਹੋਰ ਸਮੇਂ ਇਸ ਦੀ ਵਰਤੋਂ ਨੂੰ ਵੱਡਾ ਸਰਾਪ। ਜਿਹੜੀ ਚੀਜ਼ ਮੈਨੂੰ ਪ੍ਰਭੂ ਮਨੁੱਖਤਾ ਅਤੇ ਸੁੰਦਰਤਾ ਵੱਲ ਲਿਜਾਂਦੀ ਹੈ ਮੇਰੇ ਲਈ ਉਹ ਪੁੰਨ ਹੈ, ਅਤੇ ਜਿਹੜੀ ਚੀਜ਼ ਮੈਨੂੰ ਇਹਨਾਂ ਤੋਂ ਦੂਰ ਲਿਜਾਂਦੀ ਹੈ ਉਹ ਸਭ ਪਾਪ ਹੈ। ਮੈਂ ਤੁਹਾਨੂੰ ਠੀਕ ਕਹਿ ਰਿਹਾ ਹਾਂ ਕਿ ਪ੍ਰਭੂ ਤਾਂ ਸਿੱਧੇ ਸਾਦੇ ਮਨੁੱਖ ਦੀ ਮਨੁੱਖਤਾ ਲਈ ਸਹਿਕਦਾ ਰਹਿੰਦਾ ਹੈ। ਇਸ ਸਿੱਧੀ ਸਾਦੀ ਮਨੁੱਖਤਾ ਦੀ ਇੱਛਾ ਕਰਨੀ ਚਾਹੀਦੀ ਹੈ। ਪ੍ਰਭੂ ਦੇ ਖਜ਼ਾਨੇ ਵਿੱਚ ਇਸੇ ਦੇ ਸੁੱਖ ਦੁੱਖ ਬੜੇ ਮੁੱਲਵਾਨ ਹਨ। ਕੇਵਲ ਭਾਵਨਾ ਹੀ ਸੁੰਦਰ ਹੈ, ਇਹ ਮਿੱਟੀ ਨੂੰ ਵੀ ਜ਼ਿੰਦਾ ਕਰ ਦਿੰਦੀ ਹੈ ਅਤੇ ਨਿਰਜਿੰਦ ਪੱਥਰ ਵੀ ਸਜੀਵ ਸ਼ਾਂਤੀ ਵਿੱਚ ਧੜਕਣ ਲੱਗ ਪੈਂਦੇ ਹਨ। ਪਰ ਚੇਤੇ ਰੱਖੋ ਕਿ ਕੋਈ ਵੀ ਡਿੱਗਾ ਪੱਤਾ ਹਿਮਾਲਾ ਦੇ ਬਰਫੀਲੇ ਤੂਫਾਨ ਉੱਤੇ ਆਪਣੀ ਮਰਜ਼ੀ ਨਹੀਂ ਠੋ ਸਕਦਾ, ਜੋ ਕਿ ਉੱਚੀਆਂ ਟੀਸੀਆਂ ਉੱਤੇ ਸਰਸਰਾਂਦਾ ਜਾ ਰਿਹਾ ਹੈ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਇਹ ਤਿੱਖੇ ਵੇਗ ਵਾਲਾ ਤੂਫਾਨ ਉਸ ਛੋਟੇ ਪੱਤੇ ਨੂੰ ਬੜੀ ਤੇਜ਼ੀ ਨਾਲ ਪ੍ਰੀਤਮ ਦੇ ਦਰ 'ਤੇ ਉਡਾਉਂਦਾ ਲਿਜਾ ਰਿਹਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਭਾਗ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।